పురుఖ నిర్భవ నిర్వైర అకాల ముహూర్త అజుని సైభం గుర్ప్రసాద జప ఆద సచ జుగాద సచ హ్యాపీ సచ నానక హోసీ పీ సచ జం బులావే త్యం బోలహ స్వామీ కుదరత కవణ హమారీ సాధ సంగ నానక జస గాయో జో ప్రభు కీ అత ప్యారీ మూక ఉచ్చరే శాస్త్ర ఖట్ పెంగ గిరన్ చర్ జాయ అంద లఖై బదరో సునై జవకాల కృపా కరాయ
సత్నాం శ్రీ వాహిగురు సాహిబ్ జీయో జాకె నిగమ దూద్ కే ఠాటా సముంద్ బిలోవన కో మాటా జాకె నిగమ దూద్ కే ఠాటా సముంద్ బిలోవన కో మాటా వాహిగురు జీ కా ఖాలసా
వాహిగురు జీ కీ ఫతేహ్ రాజాన్ రాజ పానాన్ భాన్ దేవాన్ దేవ్ ఉపమా మహాన్ చవర్ తఖత్ శత్ర మాలక్ పరమ సత్గురు సాహెబ్ శ్రీ గురు ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਹਰ ਜਸ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੋਵਿਰਤੀਆਂ ਨੂੰ ਇਕਾਗਰ ਕਰਨ ਲਈ ਮਨੁੱਖਾ ਜਨਮ ਦੇ ਭਲੇ ਵਾਸਤੇ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਜੀ ਨੇ ਕਬੀਰ ਜੀ ਮਹਾਰਾਜ ਦੀ ਕਹੀ ਹੋਈ ਬਾਣੀ ਸੋਰਠ ਰਾਗ ਵਿਚ ਜੋ ਹੈ ਉਸ ਦੀਆਂ ਪੰਗਤੀਆਂ ਸਰਵਣ ਕੀਤੀਆਂ ਇਸ ਸ਼ਬਦ ਦੀ ਜੋ ਉਥਾਨਕਾ ਹੈ ਪੁਰਾਣੇ ਸਤਪੁਰਸ਼ ਇਸ ਤਰ੍ਹਾਂ ਕਹਿੰਦੇ ਨੇ ਕਬੀਰ ਜੀ ਮਹਾਰਾਜ ਪਾਸ ਬਹੁਤ ਸਾਰੇ ਲੋਕ ਰੋਜ਼ਾਨਾ ਉਹਨਾਂ ਦੇ ਵਿਚਾਰ ਸੁਣਨ ਲਈ ਇਕੱਤਰ ਹੁੰਦੇ। ਉਹਨਾਂ ਸਾਰੇ ਲੋਕਾਂ ਵਿੱਚ ਇੱਕ ਐਸੀ ਦਾਸੀ ਵੀ ਆਉਂਦੀ ਜੋ ਕਿਸੇ ਸ਼ਾਹੂਕਾਰ ਦੇ ਘਰ ਜਾ ਕੇ ਦੁੱਧ ਰਿੜਕਣ ਦਾ ਕੰਮ ਕਰਦੀ ਸੀ। ਅਕਸਰ ਐਸਾ ਹੁੰਦਾ ਕਿ ਰੋਜ਼ਾਨਾ ਸਤਸੰਗ ਵਿੱਚ ਕੁਝ ਲੇਟ ਹੋ ਜਾਂਦੀ, ਘਰ ਲੇਟ ਪਹੁੰਚਦੀ ਤੇ ਰੋਜ਼ਾਨਾ ਉਹਨੂੰ ਜਾ ਕੇ ਸ਼ਾਹੂਕਾਰ ਦੀਆਂ ਝਿੜਕਾਂ ਖਾਣੀਆਂ ਪੈਂਦੀਆਂ। ਉਸ ਨੇ ਇੱਕ ਦਿਨ ਕਬੀਰ ਜੀ ਦੇ ਚਰਨਾਂ ਚ ਬੇਨਤੀ ਕੀਤੀ ਕਿ ਮਹਾਰਾਜ, ਮੈਂ ਆਪ ਜੀ ਦੇ ਵਿਚਾਰ ਸੁਣਨ ਲਈ ਰੋਜ਼ਾਨਾ ਆਉਂਦੀ ਹੈ, ਫਲਾਣੇ ਸ਼ਾਹੂਕਾਰ ਦੇ ਘਰ ਵਿੱਚ ਮੈਂ ਦੁੱਧ ਰਿੜਕਣ ਦਾ ਕੰਮ ਕਰਦੀ ਹਾਂ, ਇੱਥੇ ਸਤਸੰਗ ਵਿੱਚ ਲੇਟ ਹੋ ਜਾਣ ਕਰਕੇ ਮੈਂ ਉਹਨਾਂ ਦੇ ਘਰ ਵਿੱਚ ਦੇਰੀ ਨਾਲ ਪਹੁੰਚਦੀ ਹਾਂ ਤੇ ਰੋਜ਼ਾਨਾ ਮੈਨੂੰ ਉਹਨਾਂ ਦੇ ਬੋਲ ਕਬੋਲ ਸੁਣਨੇ ਪੈਂਦੇ ਨੇ। ਆਪ ਕਿਰਪਾ ਕਰੋ, ਸਤਸੰਗ ਦੀ ਸਮਾਪਤੀ ਟਾਈਮ ਨਾਲ ਹੋ ਜਾਇਆ ਕਰੇ ਤੇ ਮੈਂ ਟਾਈਮ ਨਾਲ ਜਾ ਕੇ ਉਹ ਦੁੱਧ ਮੱਥਣ ਦਾ ਜਿਹੜਾ ਕੰਮ ਹੈ ਉਹ ਕਰ ਸਕਾਂ। ਕਬੀਰ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ, ਸਤਸੰਗ ਦੀ ਸਮਾਪਤੀ ਤਾਂ ਟਾਈਮ ਨਾਲ ਹੋ ਜਾਇਆ ਕਰੇਗੀ, ਜੋ ਦੁੱਧ ਤੂੰ ਮੱਥਦੀ ਹੈ ਉਹ ਸੰਸਾਰਕ ਹੈ, ਸੰਸਾਰ ਦੇ ਮੋਹ ਵਿੱਚ ਪੈ ਕੇ ਤੈਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ। ਇੱਕ ਮੱਖਣ ਐਸਾ ਨਿਕਲਦਾ ਹੈ, ਇੱਕ ਦੁੱਧ ਐਸਾ ਹੈ ਜਿਸ ਬਾਰੇ ਕਬੀਰ ਜੀ ਕਹਿੰਦੇ ਅਸੀਂ ਤੈਨੂੰ ਦੱਸਦੇ ਹਾਂ। ਕਰੋ ਕਿਰਪਾ, ਦੱਸੋ ਤੋ ਆਪ ਜੀ ਉਸ ਦਾਸੀ ਨੂੰ ਸਮਝਾਉਣ ਲਈ, ਅਕਾਲ ਪੁਰਖ ਵਾਹਿਗੁਰੂ ਦੀ ਗੱਲ ਦੱਸਣ ਲਈ, ਉਸ ਪਰਮੇਸ਼ਰ ਦੀ ਉਸਤਤੀ ਵਿੱਚ ਇਹ ਸ਼ਬਦ ਕਹਿ ਰਹੇ। ਆਪ ਜੀ ਸਰਵਣ ਕਰੋ ਜੀ।
ਜਾ ਕੇ ਨਿਗਮ ਦੂਧ ਕੇ ਠਾਟਾ,
ਕਹਿੰਦੇ ਆ ਦਾਸੀ ਜਿਵੇਂ ਪ੍ਰਤੱਖ ਦੁੱਧ ਹੁੰਦਾ ਤੇ ਮੱਝ ਜਾਂ ਗਊ ਉਹਦੇ ਅਸਥਨਾਂ ਵਿੱਚੋਂ ਪ੍ਰਾਪਤ ਹੁੰਦਾ, ਇਵੇਂ ਜਿਹੜੇ ਵੇਦ ਨੇ ਚਾਰ, ਕਬੀਰ ਜੀ ਕਹਿੰਦੇ ਇਹਨਾਂ ਵਿੱਚੋਂ ਜਿਹੜਾ ਦੁੱਧ ਪ੍ਰਾਪਤ ਹੁੰਦਾ ਈਸ਼ਵਰ ਪ੍ਰਾਪਤੀ ਦਾ, ਇਹ ਮਾਨੋ ਚਾਰ ਅਸਥਨ ਨੇ, ਚਾਰ ਵੇਦ ਚਾਰ ਅਸਥਨ ਨੇ, ਤੇ ਜਿਵੇਂ ਲੋਕ ਦੁੱਧ ਨੂੰ ਰਿੜਕਦੇ ਨੇ ਕਿਸੇ ਮਟਕੇ ਚ ਪਾ ਕੇ, ਉਵੇਂ ਕਬੀਰ ਜੀ ਕਹਿ ਰਹੇ ਹਨ।
ਸਮੁੰਦ ਬਿਲੋਵਨ ਕੋ ਮਾਟਾ,
ਇਹ ਸੰਸਾਰ ਸਮੁੰਦਰ ਜਿਹੜਾ ਹੈ ਇਹ ਇਹਨਾਂ ਦਾ ਇਸ ਦੁੱਧ ਨੂੰ ਬਿਲੋਵਣ ਲਈ ਰਿੜਕਣ ਲਈ ਇੱਕ ਮੱਟੀ ਹੈ, ਜਿਵੇਂ ਜ਼ਿਕਰ ਆਉਂਦਾ ਕਿ ਦੇਵਤਿਆਂ ਤੇ ਰਾਕਸ਼ਸਾਂ ਨੇ ਰਲ ਕੇ ਇਹ ਜਿਹੜਾ ਪ੍ਰਤੱਖ ਸਮੁੰਦਰ ਹੈ ਇਹਨੂੰ ਮੱਥਿਆ ਰਿੜਕਿਆ, ਇਹਦੇ ਵਿੱਚੋਂ 14 ਰਤਨ ਉਹਨਾਂ ਨੇ ਕੱਢੇ, ਇਵੇਂ ਹੀ ਕਪਲ पतंजलि कनाद आदि ऋषियां ने वेदां नूं मथिया ते वेदां नूं मथ के छे शास्त्र कढ लए उहदे विचों। तो कबीर जी कहंदे जेड़े वो वेद ने ओ मानो दुध दे अस्तर ने, संसार एक मटकी दी न्याई है ते तू उस दुध नू मथन दी बजाए जेड़ा उहदे घर विच मथन लई जांदी है, जे इस दुध नू मथे इनू रिड़के इहदे विचों भी तैनू कुछ प्राप्त होएगा, सिद्धांत रूपी मक्खन प्राप्त होएगा, ईश्वर की प्राप्ति का सिद्धांत वो किवें हुंदी है। तो कहंदे ने अगली पंक्ति च कह रहे हैं
ताकि हो बिलोवन हारी।
कबीर जी कहंदे मैं तैनू एक गल कहना कि जिवें वो दुध रिड़कदी तू जाके एवें इस वेदां दे सिद्धांत नू समझण लई राम नाम दा चिंतन करया कर। बाणी च बचनाय ने हर का बिलोव ना बिलोवो मेरे भाई ते सहज बिलोवो जैसे तत न जाई। नाम नू रिड़कना अपने अंदर जिवें स्वाणियां पुराने समय च दुध नू रिड़कदियां सन, बाणी दे बचन ने उना दे कोल मधाणी हुंदी, मधाणी नू एक नेत्रा पाया हुंदा, नेत्रे नाल गुलियां हुंदियां, उना किलियां नू फड़ के वो कदे सजा हथ खिंच लिया कदे खब्बा खिंच लिया इउं रिड़कदियां। बाणी ने ऐसे बचन कहे कि जीव तू भी एक दुध मथना है, मथना किवें है ए मन ईटी हाथ करो फुन नेत्रो नींद ना आवे। जिवें स्वाणी दे हाथ विच गुलियां फड़ियां हुंदियां इस तरह तू अपने मन नू अपने अधीन रख, ए मन ईटी हाथ करो फुन नेत्रो नींद ना आवे। ते नेत्रा तू की बना के अज्ञान जागृत विच तै सोना नहीं, ज्ञान जागृत विच जागना। ते फिर ओ दुध रिड़किया किवें जाएगा, रसना नाम जपै तब मथिया। रसना नाल जदों तू वाहिगुरु 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 उचार रहा है ते तू ए समझ के ओ दुध रिड़किया जा रहा है। रसना नाम जपै तब मथिया इन बिद अमृत पावो। इस तरीके नाल तेनू जप के रिड़क के ज्ञान रूपी मक्खन प्राप्त होएगा या ईश्वर दी प्राप्ति होएगी। तो कबीर जी महाराज उस दासी नू ऐसी मत दे रहे क्या है, दासी जाके निगम दूध के ठाटा सुमंद बलोवन को माटा। कहने जिस दे दूध दे थाट अस्थन ने चार वेद ते संसार समुंदर जेड़ा उन मथन लई मट्टी है ताकि हो बलोवन हारी। आव उस दे नाम नू जप उनू रिड़क ते फिर की मिलेगा। अगली पंक्ति च कहंदे हन
क्यों मेटा गो छाछ तुहारी।
कहन लगे गल याद रखी जे भला मक्खन तेनू हाथ ना भी आया ਤੇ ਫਿਰ ਉਹ ਤੇਰੀ ਸਾਸ ਲੱਸੀ ਤਾਂ ਮੇਟਦਾ ਨਹੀਂ, ਉਹ ਤਾਂ ਤੈਨੂੰ ਮਿਲ ਜਾਏਗੀ। ਇੱਥੇ ਸੰਸਾਰ ਤੇ ਦੁੱਧ ਰਿੜਕਿਆ, ਮੱਖਣ ਤੇ ਲੱਸੀ ਮਾਲਕ ਦੇ ਨੇ ਜਿੱਥੇ ਤੂੰ ਰਿੜਕਣ ਜਾਣੀ। ਉਹ ਕਿਉਂ ਮੇਟਾ ਗੋ ਸਾਸ ਤੁਹਾਰੀ, ਉਹ ਤੇਰੀ ਇੱਛਾ ਜਿਹੜੀ ਹੈ ਉਹਨੂੰ ਕਿਉਂ ਮੇਟੇਗਾ, ਉਹ ਤੇਰੀ ਇੱਛਾ ਪੂਰੀ ਕਰੇਗਾ। ਕਬੀਰ ਜੀ ਕਹਿ ਰਹੇ ਹਨ,
ਜੇਰੀ ਤੂੰ ਰਾਮ ਨਾ ਕਰਸ ਪਤਾਰਾ।
ਇਹਦਾ ਸੀ ਤੂੰ ਇੱਕ ਗੱਲ ਸੁਣ, ਉਹ ਜਿਹੜਾ ਰਾਮ ਹੈ ਈਸ਼ਵਰ ਜਰਦੇ ਜਰਦੇ ਵਿੱਚ ਰਮਿਆ ਹੋਇਆ, ਤੂੰ ਕਿਉਂ ਨੂੰ ਆਪਣਾ ਪਤੀ ਪਰਮੇਸ਼ਵਰ ਨਹੀਂ ਮੰਨਦੀ। ਚੇਰੀ ਤੂੰ ਰਾਮ ਨਾ ਕਰਸ ਪਥਾਰਾ, ਕਿਉਂ ਨੂੰ ਆਪਣਾ ਮਾਲਕ ਨਹੀਂ ਮੰਨਦੀ। ਅਗਲੀ ਪੰਕਤੀ ਚ ਕਹਿੰਦੇ ਹਨ,
ਜਗ ਜੀਵਨ ਪ੍ਰਾਨ ਆਧਾਰਾ।
ਉਹ ਜਿਹੜਾ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ਅਤੇ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਹੈ, ਤੂੰ ਉਸ ਨੂੰ ਆਪਣਾ ਮਾਲਕ ਨਹੀਂ ਮੰਨਦੀ। ਬਸ ਇੱਥੇ ਆ ਕੇ ਕਬੀਰ ਜੀ ਕਹਿੰਦੇ ਗੱਲ ਵਿਗੜ ਗਈ, ਜੇ ਤੂੰ ਉਸ ਨੂੰ ਆਪਣਾ ਮਾਲਕ ਮੰਨ ਲੈ ਤਾਂ ਸਾਰਾ ਕਾਰਜ ਕਬੀਰ ਜੀ ਕਹਿ ਰਹੇ ਹਨ ਰਾਸ ਅਸਕ ਦਾ ਹੈ।
ਰਹਾਉ ਤੇਰੇ ਗਲਾ ਤੌਕ ਪਗ ਬੇਰੀ।
ਤੇਰੇ ਗਲ ਵਿੱਚ ਪੁਰਾਣੇ ਸਮਿਆਂ ਵਿੱਚ ਗੁਲਾਮਾਂ ਦੇ ਗਲੇ ਵਿੱਚ ਇੱਕ ਪੌਕ ਪਾਉਂਦੇ ਸਨ ਕਿ ਗੁਲਾਮ ਹੈ। ਕਬੀਰ ਜੀ ਮਹਾਰਾਜ ਉਹਨੂੰ ਕਹਿ ਰਹੇ ਦਾਸੀ ਨੂੰ ਕਿ ਤੇਰੇ ਗਲ ਵਿੱਚ ਮੋਹ ਦਾ ਤੌਕ ਪਿਆ ਹੋਇਆ ਤੇ ਤੇਰੇ ਪੈਰਾਂ ਵਿੱਚ ਪਰਿਵਾਰਕ ਬੰਧਨਾਂ ਦੀਆਂ ਬੇੜੀਆਂ ਪਈਆਂ ਹੋਈਆਂ। ਤੇਰੇ ਗਲ ਹੈ ਤੌਕ ਪੱਗ ਬੇੜੀ, ਤੇਰੇ ਪੈਰਾਂ ਵਿੱਚ ਪਰਿਵਾਰਕ ਬੰਧਨਾਂ ਦੀ ਬੇੜੀਆਂ ਨੇ ਤੇ ਤੇਰੇ ਗਲ ਵਿੱਚ ਉਹਨਾਂ ਦੇ ਮੋਹ ਦਾ ਤੌਕ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਤੂੰ ਘਰ ਘਰ ਰਮਈਆ ਫੇਰੀ।
ਇਸ ਕਰਕੇ ਉਹ ਮੋਹ ਦੇ ਬੰਧਨ ਵਿੱਚ ਪੈ ਕੇ, ਪਰਿਵਾਰਕ ਬੰਧਨ ਤੇ ਪਰਿਵਾਰ ਦੇ ਮੋਹ ਵਿੱਚ ਪੈ ਕੇ ਤੈਨੂੰ ਉਸ ਰਾਮ ਨੇ ਘਰ ਘਰ ਫੇਰੀ, ਵਾਰ ਵਾਰ ਜਨਮਾਂ ਜਨਮਾਂਤਰਾਂ ਦੇ ਚੱਕਰ ਵਿੱਚ ਪਾਇਆ। ਅਨੇਕ ਵਾਰ ਜੀਵ ਜਨਮ ਲੈ ਕੇ ਜਨਮਦਾ, ਸੰਸਾਰ ਤੇ ਜਿਉਂਦਾ ਤੇ ਸੰਸਾਰ ਤੋਂ ਚਲਿਆ ਜਾਂਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਤੂੰ ਅੱਜ ਹੋ ਨਾ ਚੇਤਸ ਚੇਰੀ।
ਐ ਦਾਸੀ, ਤੂੰ ਇੰਨੇ ਜਨਮਾਂ ਵਿੱਚ ਭਟਕਣ ਤੋਂ ਬਾਅਦ ਵੀ ਤੂੰ ਅਜੇ ਉਸ ਈਸ਼ਵਰ ਨੂੰ ਯਾਦ ਨਹੀਂ ਕਰਦੀ, ਅਜੇ ਵੀ ਤੈਨੂੰ ਉਹ ਚੇਤੇ ਨਹੀਂ ਆਉਂਦਾ। ਕਬੀਰ ਜੀ ਕਹਿ ਰਹੇ ਹਨ,
ਤੂੰ ਜਮ ਬਾਪਰੀ ਹੈ ਹੇਰੀ।
ਇੱਕ ਗੱਲ ਯਾਦ ਰੱਖੀ, ਕਬੀਰ ਜੀ ਕਹਿੰਦੇ ਉਹ ਜਿਹੜਾ ਜਮ ਹੈ ਨਾ, ਉਹ ਤੈਨੂੰ ਅੱਜ ਵੀ ਵੇਖ ਰਿਹਾ ਹੈ। ਸਮਾਂ ਆਏਗਾ ਹੁਣ ਤੇਰੇ ਕੋਲੋਂ ਇਹ ਜੀਵਨ ਵੀ ਖੋਹ ਕੇ ਲੈ ਕੇ ਜਾਣਾ। ਬਾਣੀ ਦੇ ਬਚਨ ਨੇ ਪਿਆਰਿਓ, ਜਿੱਤ ਦਿਹਾੜਾ ਧਨਵਰੀ, ਸਾਹੇ ਲਏ ਲਖਾਏ। ਧਨ ਹੁੰਦੀ ਇਸਤਰੀ, ਉਹਨੂੰ ਵਰਨ ਲਈ ਜਿਸ ਦਿਨ ਸਾਹਾ ਲਿਖਿਆ ਜਾਂਦਾ ਕਿ ਇਸ ਦਿਨ ਇਹਦੀ ਸ਼ਾਦੀ ਹੈ, ਉਸ ਦਿਨ ਉਹਨੂੰ ਲੈਣ ਲਈ ਉਹਦਾ ਖਾਵੰਦ, ਉਹਦਾ ਮਾਲਕ ਉਹ ਪਹੁੰਚ ਜਾਂਦਾ ਕਿ ਇਸ ਦਿਨ ਦਾ ਸਾਹਾ ਹੈ, ਇਸ ਦਿਨ ਜਾਣਾ। ਇਵੇਂ ਇਹ ਜਿਹੜੀ ਜੀਵ ਰੂਪੀ ਇਸਤਰੀ ਹੈ, ਇਹਦੇ ਮਰਨ ਦਾ ਦਿਨ ਅਕਾਲ ਪੁਰਖ ਵਾਹਿਗੁਰੂ ਨੇ ਲਿਖਿਆ ਹੈ। ਜਦੋਂ ਜੀਵ ਸੰਸਾਰ ਤੇ ਆਉਂਦਾ ਹੈ, ਬਾਣੀ ਦੇ ਐਸੇ ਬਚਨ ਨੇ ਕਿ ਮਰਨ ਲਿਖਾਏ ਮੰਡਲ ਮਹਿ ਆਏ। ਇਹਦੀ ਪਹਿਲਾਂ ਮੌਤ ਲਿਖੀ ਜਾਂਦੀ, ਫਿਰ ਇਹਨੂੰ ਸੰਸਾਰ ਤੇ ਭੇਜਿਆ ਜਾਂਦਾ। ਉਹ ਜਿੰਨੇ ਇਹਦੇ ਦਿਨ ਦਿੱਤੇ, ਜਿੰਨੇ ਇਹਨੂੰ ਸਵਾਸ ਮਿਲੇ ਨੇ, ਸਤਿਗੁਰੂ ਇਹ ਕਹਿੰਦੇ ਨੇ ਕਿ ਗਣ ਕਾਲੇ ਸਭ ਦਿਵਸ ਸਾਸ ਨਹਿ ਬਡਣ ਘਟਣ ਤਿਲ ਸਾਰ ਜੀਵਨ ਲੋੜੈ ਭਰਮ ਮੋਹ ਨਾਨਕ ਤਿਉ ਗਵਾਰ। ਕਹਿੰਦੇ ਭੁਲੇਖੇ ਵਿਚ ਪੈ ਕੇ ਭਰਮ ਵਿਚ ਪੈ ਕੇ ਸੰਸਾਰ ਦੇ ਮੋਹ ਵਿਚ ਫਸਿਆ ਹੋਇਆ ਇਹ ਮਨੁੱਖ ਜਿਉਣਾ ਚਾਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਮੂਰਖ ਹੈ, ਇਹਨੂੰ ਪਤਾ ਨਹੀਂ ਇਸ ਗੱਲ ਦਾ ਕਿ ਜਿੰਨੇ ਸਵਾਸ ਲੈ ਕੇ ਆਇਆ ਓਨੇ ਹੀ ਲੈਣੇ ਨੇ, ਜਦੋਂ ਉਹ ਮੁੱਕ ਗਏ ਦੁਨੀਆਂ ਦੀ ਕੋਈ ਤਾਕਤ ਤੈਨੂੰ ਸਵਾਸ ਦੇ ਨਹੀਂ ਸਕਦੀ, ਤੇ ਜਿੰਨੀ ਦੇਰ ਤੱਕ ਤੂੰ ਲੈਣੇ ਦੁਨੀਆਂ ਦੀ ਕੋਈ ਤਾਕਤ ਤੇਰੇ ਸਵਾਸ ਖੋ ਨਹੀਂ ਸਕਦੀ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਐ ਚੇਰੀ ਜਮ ਅੱਜ ਵੀ ਤੇਰੇ ਵੱਲ ਵੇਖਦਾ ਹੈ। ਬਾਣੀ ਦੇ ਵਚਨ ਨੇ ਜਿੱਤ ਦਿਹਾੜੈ ਧਨ ਵਾਰੀ ਸਾਹੇ ਲੈ ਲਖਾਏ ਮਲਕ ਜੇ ਕੰਨੀ ਸੁਣੀਦਾ ਮੋਹ ਦੇ ਖਾਲੇ ਆਏ। ਅੱਜ ਜਿਸ ਜਮ ਦੀਆਂ ਗੱਲਾਂ ਅਸੀਂ ਕੰਨਾਂ ਨਾਲ ਸੁਣਦੇ ਹਾਂ, ਇੱਕ ਦਿਨ ਐਸਾ ਆਉਣਾ ਜਦੋਂ ਉਹਨੇ ਆ ਕੇ ਦਰਸ਼ਨ ਦੇਣੇ ਨੇ ਸਾਹਮਣੇ ਕਿ ਮੈਂ ਆ ਗਿਆ। ਮਲਕ ਜੇ ਕੰਨੀ ਸੁਣੀਦਾ ਮੂੰਹ ਦੇ ਖਾਲੇ ਆਏ, ਫਿਰ ਉਹ ਕੀ ਕਰੇਗਾ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਇਹਨਾਂ ਹੱਡਾਂ ਦੇ ਕੜਾਕੇ ਪਾ ਕੇ ਤੋੜ ਮਰੋੜ ਕੇ ਇਹਦੇ ਚੋਂ ਜਿੰਦ ਨੂੰ ਪ੍ਰਾਣਾਂ ਨੂੰ ਕੱਢ ਲਏਗਾ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੁ ਸਮਝਾਏ। ਕਹਿੰਦੇ ਇਸ ਜਿੰਦ ਨੂੰ ਇਹ ਸਮਝਾ ਕਿ ਜੋ ਸਾਹਾ ਲਿਖਿਆ ਹੈ ਉਹ ਤੋਂ ਬਾਅਦ ਅੱਗੇ ਤੂੰ ਨਹੀਂ ਜਾ ਸਕਦੀ, ਉਹਦੇ ਤੈਨੂੰ ਵਰਨ ਲਈ ਉਹਨ ਆ ਹੀ ਜਾਣਾ। ਜਿੰਦ ਵਾਹਟੀ ਮਰਨ ਵਾਰ ਲੈ ਜਾਸੀ ਪ੍ਰਣਾਏ, ਆਪਣ ਹੱਥੀ ਜੋਲ ਕੈ ਕਹਿ ਗੱਲ ਲੱਗਾ ਥਾਏ। ਤੇ ਫਿਰ ਅੱਗੇ ਦਾ ਹਾਲ ਬਿਆਨ ਕਰਦੇ ਨੇ, ਵੱਲ ਹੁਣ ਨਿੱਕੀ ਪਰਸੁਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿਹੜੀ ਪਵੰਦਈ ਖੜਾ ਨਾ ਆਪ ਮੁਹਾਏ। ਜਦੋਂ ਆਵਾਜ਼ ਵੱਜ ਗਈ ਉਦੋਂ ਕੋਈ ਰੁਕ ਨਹੀਂ ਸਕਦਾ ਆਪਣੀ ਮਰਜ਼ੀ ਨਾਲ। ਤੋ ਕਬੀਰ ਜੀ ਕਹਿੰਦੇ ਨੇ ਐ ਚੇਰੀ ਐ ਦਾਸੀ ਇਹ ਜਿਹੜਾ ਜਮ ਹੈ ਨਾ ਉਹ ਅੱਜ ਵੀ ਤੈਨੂੰ ਵੇਖ ਰਿਹਾ ਹੈ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ,
ਪ੍ਰਭ ਕਰਨ ਕਰਾਵਨ ਹਾਰੀ।
ਉਦਾਸੀ ਜਵਾਬ ਦਿੰਦੀ ਹੈ ਕਬੀਰ ਜੀ, ਉਹ ਪ੍ਰਭੂ ਹੀ ਸਾਰਾ ਕੁਝ ਕਰਨ ਵਾਲਾ ਹੈ ਨਾ, ਬੰਦਾ ਤਾਂ ਕੁਝ ਕਰ ਨਹੀਂ ਸਕਦਾ, ਇਸ ਲਈ ਪ੍ਰਭੂ ਦੇ ਹੱਥ ਵਿਚ ਸਭ ਕੁਝ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਚੇਰੀ ਹੱਥ ਵਿਚਾਰੀ।
ਕਹਿਣ ਲੱਗੀ ਮੈਂ ਦਾਸੀ ਦੇ ਹੱਥ ਵਿਚ ਵਿਚਾਰੀ ਦੇ ਭਲਾ ਕੀ ਹੈ ਕਬੀਰ ਜੀ, ਮੇਰੇ ਹੱਥ ਵਿਚ ਤਾਂ ਕੁਝ ਨਹੀਂ, ਜੋ ਉਹ ਮਾਲਕ ਕਰੇਗਾ ਉਹੀ ਹੋਵੇਗਾ। ਅੱਗੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਭਾਈ
ਸੋਈ ਸੋਈ ਜਾਗੀ।
ਕਹਿਣ ਲੱਗੇ ਐ ਕਬੀਰ ਜੀ, ਦਾਸੀ ਕਹਿੰਦੀ ਕਬੀਰ ਜੀ ਸੋਈ ਸੋਈ ਉਹੀ ਉਹੀ ਜੀਵ ਰੂਪੀ ਇਸਤਰੀ ਜਾਗੀ, ਗਿਆਨ ਜਾਗ੍ਰਿਤ ਵਿਚ ਉਹੀ ਜਾਗਿਆ ਜਿਸ ਨੂੰ ਉਸਨੇ ਜਗਾਇਆ। ਬਾਣੀ ਦੇ ਬਚਨ ਨੇ ਪਿਆਰਿਓ, ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਐਸੇ ਬਚਨ ਵੀ ਬਾਣੀ ਚ ਆਏ ਨ, ਅਗਿਆਨ ਲਾਏ ਸਾਵਾਲਿਆ ਗੁਰ ਗਿਆਨ ਹੈ ਲਾਏ ਜਗਾਵੇ ਗੋ। ਅਗਿਆਨ ਲਾ ਦਿੰਦਾ ਤੇ ਸਵਾਲ ਦਿੰਦਾ, ਗਿਆਨ ਦੇ ਦਿੰਦਾ ਤੇ ਜਗਾ ਦਿੰਦਾ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਨਾ ਜਾਗਣਾ ਇਸ ਦੇ ਹੱਥ ਵਿਚ ਹੈ ਨਾ ਸੌਣਾ ਇਸ ਦੇ ਹੱਥ ਵਿਚ ਹੈ, ਸਵਾਂਦਾ ਵੀ ਉਹ ਹੈ ਜਗਾਉਂਦਾ ਵੀ ਉਹ ਹੈ। ਜਦੋਂ ਕੋਈ ਇੱਥੇ ਪਹੁੰਚ ਜਾਂਦਾ ਇੰਨੀ ਬਰੀਕੀ ਵਿਚ ਕਿ ਸੌਂਦਾ ਵੀ ਤੂੰ ਹੈ ਜਗਾਉਂਦਾ ਵੀ ਤੂੰ ਹੈ, ਨਾ ਮੈਂ ਜਾਗ ਸਕਦਾ ਨਾ ਮੇਰੇ ਸੌਣਾ ਵਸ ਹੈ, ਯਾਦ ਰੱਖਿਓ ਫਿਰ ਮੰਜ਼ਿਲ ਤੇ ਪਹੁੰਚ ਜਾਂਦਾ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਨਾ ਕਿ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਦੀ ਧਰਤੀ ਤੇ ਰਹਿੰਦੇ, ਬੜੀਆਂ ਸਿੱਖ ਸੰਗਤਾਂ ਆਉਂਦੀਆਂ ਤੇ ਸਤਿਗੁਰੂ ਪਰਖਦੇ ਨੇ ਕਿੰਨੇ ਕੁ ਨਾਮ ਰਸੀਏ ਨੇ, ਕਿੰਨੇ ਕੁ ਨਾਮ ਲੈਣ ਆਉਂਦੇ ਨੇ। ਕਹਿਤਾ ਗੁਰਸਿੱਖੋ ਕੱਲ ਨੂੰ ਥੜਾ ਬਣਾਉਣਾ, ਸਾਰੀ ਸੰਗਤ ਥੜੇ ਬਣਾਓ, ਥੜਿਆਂ ਤੇ ਬੈਠ ਕੇ ਗੁਰੂ ਨਾਨਕ ਦੀ ਦੇ ਮਿਸ਼ਨ ਦਾ ਪ੍ਰਚਾਰ ਕਰਿਆ ਕਰਾਂਗੇ, ਗੁਰੂ ਨਾਨਕ ਦੀ ਗੱਲ ਕਰਿਆ ਕਰਾਂਗੇ, ਉਹਦੀ ਬਾਣੀ ਦੀ ਵਿਚਾਰ ਕਰਿਆ ਕਰਾਂਗੇ। ਸਾਰੇ ਥੜੇ ਬਣਾਓ, ਸਭ ਕਈਆਂ ਲੈ ਕੇ ਪਹੁੰਚ ਜਾਂਦੇ ਨੇ, ਸਾਰੇ ਥੜੇ ਬਣਾਉਂਦੇ, ਥੜੇ ਬਣ ਜਾਂਦੇ। ਗੁਰੂ ਕੋਲ ਸੰਦੇਸ਼ਾ ਆਉਂਦਾ, ਸਤਿਗੁਰੂ ਥੜੇ ਬਣ ਗਏ। ਆਪ ਦੂਜੇ ਦਿਨ ਜਾਂਦੇ ਨੇ, ਦੇਖਦੇ ਨਹੀਂ ਬਈ ਠੀਕ ਨਹੀਂ, ਇਹਨਾਂ ਨੂੰ ਠਾ ਦਿਓ, ਟੱਟ ਗਏ ਸਾਰਿਆਂ ਦੇ ਹੱਥ ਚ ਕਈਆਂ ਸਨ ਤਾਤੇ। ਫਿਰ ਕਿਹਾ ਤੀਸਰੇ ਦਿਨ ਬਈ ਫਿਰ ਬਣਾਓ, ਕਈਆਂ ਲੈ ਕੇ ਫਿਰ ਆ ਗਏ, ਫਿਰ ਥੜੇ ਬਣਾਏ। ਸਤਿਗੁਰੂ ਨੂੰ ਫਿਰ ਸੰਦੇਸ਼ਾ ਮਿਲਿਆ ਜੀ ਥੜੇ ਬਣ ਗਏ। ਆਪ ਫਿਰ ਪਹੁੰਚੇ, ਕਹਿਣ ਲੱਗੇ ਠੀਕ ਨਹੀਂ ਢਾ ਦਿਓ, ਫਿਰ ਢਾ ਦਿੱਤੇ ਗਏ। ਜਦੋਂ ਤਿੰਨ ਚਾਰ ਦਿਨ ਇਹੀ ਗੱਲ ਚੱਲਦੀ ਰਹੀ ਕਿ ਥੜੇ ਬਣਾਓ ਬਣ ਜਾਂਦੇ ਰਹੇ, ਥੜੇ ਢਾਓ ਥੜੇ ਢਹਿ ਜਾਂਦੇ ਰਹੇ, ਤੇ ਜਿਹੜੇ ਲੋਕ ਥੜੇ ਬਣਾਉਣ ਲਈ ਆਉਂਦੇ ਸਨ ਉਹ ਆਪਸ ਵਿੱਚ ਦੀ ਚਰਚਾ ਕਰਨ ਲੱਗ ਪਏ। ਯਾਦ ਰੱਖੋ ਸਾਨੂੰ ਲੋਕਾਂ ਨੂੰ ਬੰਦੇ ਤੇ ਤਾਂ ਕੀ ਵਿਸ਼ਵਾਸ ਹੋਣਾ, ਸਾਨੂੰ ਤਾਂ ਗੁਰੂ ਤੇ ਵਿਸ਼ਵਾਸ ਨਹੀਂ। ਜਿਹੜੇ ਥੜੇ ਬਣਾਉਣ ਆਉਂਦੇ ਸਨ ਕਹਿਣ ਲੱਗ ਪਏ ਚੰਗੇ ਭਲੇ ਬਣਦੇ, ਸਾਰਾ ਦਿਨ ਮਿਹਨਤ ਕਰਕੇ ਬਣਾਉਂਦੇ ਆ, ਇੰਨੀ ਵਾਰੀ ਬਣਾ ਚੁੱਕੇ ਆ, ਹੱਥਾਂ ਵਿੱਚ ਅੱਟਣ ਪੈ ਗਏ, ਬਣਾ ਬਣਾ ਕੇ ਥੱਕ ਲੱਥੇ ਹਾਂ। ਗੁਰੂ ਸਾਹਿਬ ਆਉਂਦੇ ਤੇ ਕਹਿ ਦਿੰਦੇ ਢਾ ਦਿਓ, ਢਾ ਦਿੱਤੇ ਜਾਂਦੇ। ਜਦੋਂ ਅੱਠ ਦਸ ਵਾਰ ਬਣ ਗਏ ਤੇ ਜਿਹੜੇ ਬਹੁਤੇ ਸਨ ਨਾ ਬਣਾਉਣ ਵਾਲੇ, ਬਹੁਤੇ ਹਟ ਗਏ, ਕਹਿਣ ਲੱਗੇ ਗੁਰੂ ਦੀ ਉਮਰ ਤਾਂ ਬਹੁਤ ਜ਼ਿਆਦਾ ਹੋ ਗਈ, ਹੁਣ ਇਹਨਾਂ ਨੂੰ ਪਤਾ ਨਹੀਂ ਚੱਲਦਾ ਕੀ ਕਰਨਾ ਕੀ ਨਹੀਂ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇ ਕਿਰਤੂ ਕਰਨ ਲੱਗ ਗਏ, ਗੁਰੂ ਦੀ ਉਮਰ ਪਰਖਣ ਲੱਗ ਗਏ, ਗੁਰੂ ਵੱਲ ਨਹੀਂ ਦੇਖਿਆ ਕਿ ਗੁਰੂ ਹੈ ਅਸੀਂ ਕਿਸ ਨੂੰ ਕਹਿ ਰਹੇ ਹਾਂ। ਕਹਿਣ ਲੱਗੇ ਇਹਨਾਂ ਦੀ ਉਮਰ ਜ਼ਿਆਦਾ ਹੋ ਗਈ, ਥੜੇ ਤਾਂ ਠੀਕ ਹੀ ਬਣਦੇ ਨੇ ਪਰ ਇਹ ਆ ਕੇ ਕਹਿੰਦੇ ਨੇ ਗਲਤ ਨੇ ਠਾ ਦਿਓ। ਜਦੋਂ ਵੀਹ ਕੁ ਵਾਰ ਬਣ ਗਏ ਫਿਰ ਹੋਰ ਹਟ ਗਏ, ਜਦੋਂ ਤੀਹ ਕੁ ਵਾਰ ਬਣ ਗਏ ਫਿਰ ਹੋਰ ਹਟ ਗਏ। ਅਖੀਰ ਇਤਿਹਾਸ ਦੱਸਦਾ ਕਿ ਭਾਈ ਜੇਠਾ ਜਿਹੜੇ ਬਾਅਦ ਵਿੱਚ ਜਾ ਕੇ ਰਾਮਦਾਸ ਪਾਤਸ਼ਾਹ ਬਣੇ ਉਹ ਇਕੱਲੇ ਹੀ ਰਹਿ ਗਏ। ਆਪ ਥੜਾ ਬਣਾਉਂਦੇ, ਸਤਿਗੁਰੂ ਆ ਜਾਂਦੇ, ਭਾਈ ਇਹ ਠੀਕ ਨਹੀਂ ਬਣਿਆ ਢਾ ਦਿਓ, ਆਪ ਢਾ ਦਿੰਦੇ। ਫਿਰ ਗੁਰੂ ਕਹਿੰਦਾ ਬਣਾਓ, ਆਪ ਫਿਰ ਬਣਾਉਣ ਲੱਗ ਜਾਂਦੇ। ਫਿਰ ਗੁਰੂ ਆਉਂਦਾ ਕਹਿੰਦਾ ਠੀਕ ਨਹੀਂ ਢਾ ਦਿਓ, ਫਿਰ ਢਾ ਦਿੰਦੇ। ਗੁਰੂ ਫਿਰ ਕਹਿੰਦਾ ਬਣਾਓ, ਫਿਰ ਬਣਾਉਂਦੇ। ਗੁਰੂ ਆਉਂਦਾ ਦੇਖਦਾ ਠੀਕ ਨਹੀਂ ਢਾ ਦਿਓ, ਫਿਰ ਢਾ ਦਿੰਦੇ। ਇਤਿਹਾਸ ਐਸਾ ਲਿਖਦਾ ਹੈ ਕਿ ਭਾਈ ਜੇਠਾ ਜੀ ਨੇ 72 ਵਾਰ ਥੜਾ ਬਣਾਇਆ, ਇੰਨੀ ਵਾਰ ਬਣਾ ਕੇ ਤੇ ਢਾ ਕੇ ਇਹ ਨਹੀਂ ਪੁੱਛਿਆ, ਇਹ ਨਹੀਂ ਕਿਹਾ ਕਿ ਮੈਂ ਤਾਂ ਠੀਕ ਬਣਾਉਣਾ ਤੇ ਤੁਸੀਂ ਨੇਤੀ ਆ ਕੇ ਕਹਿ ਦਿੰਦੇ ਹੋ ਗਲਤ ਬਣਿਆ ਢਾ ਦਿਓ, ਮੈਂ ਠੀਕ ਬਣਾਉਣਾ। ਯਾਦ ਰੱਖੋ ਜਦੋਂ ਸਿੱਖ ਇਹ ਕਹਿਣ ਲੱਗ ਜਾਏ ਗੁਰੂ ਨੂੰ ਕਿ ਮੈਂ ਠੀਕ ਕਰਦਾ, ਉਦੋਂ ਸਮਝ ਲਓ ਸਿੱਖ ਠੀਕ ਨਹੀਂ। ਗੁਰੂ ਹਮੇਸ਼ਾ ਠੀਕ ਹੁੰਦਾ ਹੈ, ਸਿੱਖ ਠੀਕ ਨਹੀਂ। ਜਦੋਂ ਸਿੱਖ ਗੁਰੂ ਤੇ ਕਿੰਤੂ ਕਰਨ ਲੱਗ ਜਾਏ
ਤਾਂ ਸਿੱਖ ਹੀ ਠੀਕ ਨਹੀਂ, ਗੁਰੂ ਤਾਂ ਠੀਕ ਹੈ।
ਗੁਰੂ ਅਮਰਦਾਸ ਸਾਹਿਬ ਤੇ ਭਾਈ ਜੇਠਾ ਥੜਾ ਬਣਾ ਚੁੱਕਿਆ ਬੈਠਾ ਪਾਸ, ਪਿਆਰਿਆ ਮੇਰੇ ਕੋਲ ਆ, ਯਾਦ ਰੱਖਿਓ ਗੁਰੂ ਦੇ ਬਚਨ ਨੇ ਬਾਣੀ ਵਿੱਚ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਸਦਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨੌਨਿਤ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਅੱਜ ਸਤਿਗੁਰੂ ਦਿਆਲੂ ਹੋ ਗਿਆ, ਅਤੇ ਦੂਰ ਖੜਾ ਹੀ ਕਹਿ ਜਾਂਦਾ ਸੀ ਸਾਦੇ ਉਹ ਠੀਕ ਨਹੀਂ ਬਣਿਆ, ਅੱਜ ਕੋਲ ਆ ਗਿਆ, ਜੇਠੇ ਨੂੰ ਮਿਲਾਇਆ, ਕੋਲ ਆ ਮੇਰੇ ਭਾਈ ਜੇਠਾ ਜੀ ਕੋਲ ਚਲੇ ਗਏ, ਕਹਿਣ ਲੱਗੇ ਪੁਰਖਾ ਇੱਕ ਗੱਲ ਦੱਸ, ਸਾਰੇ ਲੋਕਾਂ ਨੇ ਥੜੇ ਬਣਾਏ, ਬਣਾਉਂਦੇ ਰਹੇ, ਅਸੀਂ ਕਹਿੰਦੇ ਰਹੇ ਢਾ ਦਿਓ, ਉਠਾ ਦਿੰਦੇ ਰਹੇ, ਕੋਈ 10 ਵਾਰ ਬਣਾ ਕੇ ਹਟ ਗਿਆ, ਕੋਈ 20 ਵਾਰ ਬਣਾ ਕੇ ਹਟ ਗਿਆ, ਕੋਈ 30 ਵਾਰ ਬਣਾ ਕੇ ਹਟ ਗਿਆ, ਕਿਸੇ ਨੇ 35 ਵਾਰ ਬਣਾਇਆ, ਕਿਸੇ ਨੇ 40 ਵਾਰ ਬਣਾਇਆ, ਕਿਸੇ ਨੇ ਉਸ ਤੋਂ ਵੱਧ ਬਣਾਇਆ, ਹਟ ਗਿਆ। ਪਰ ਗੁਰਸਿੱਖਾ ਤੂੰ ਕਿਉਂ ਨਹੀਂ ਹਟਿਆ? ਤੈਨੂੰ ਕਹਿ ਦੇਈਦਾ ਬਣਾ ਦੇ ਤੂੰ ਬਣਾ ਦਿੰਦਾ, ਤੈਨੂੰ ਕਹਿ ਜਾਂਦਾ ਮੈਂ ਢਾ ਦੇ ਤੂੰ ਢਾ ਦਿੰਦਾ, ਤੂੰ ਕਿਉਂ ਬਣਾਉਣੋਂ ਨਹੀਂ ਹਟਿਆ? ਤੇ ਭਾਈ ਜੇਠਾ ਜੀ ਦੇ ਹੱਥ ਜੁੜ ਗਏ, ਅੱਖਾਂ ਵਿੱਚ ਆਂਸੂ ਆ ਗਏ, ਸਤਿਗੁਰੂ ਨਾ ਮੈਂ ਬਣਾਉਣ ਵਾਲਾ ਹਾਂ, ਨਾ ਮੈਂ ਠਾਉਣ ਵਾਲਾ, ਆਪ ਹੀ ਬਣਾਉਂਦੇ ਹੋ, ਆਪ ਹੀ ਢਾ ਦਿੰਦੇ ਹੋ, ਮੈਂ ਨਾ ਬਣਾਉਂਦਾ ਹਾਂ ਨਾ ਢਾਉਂਦਾ, ਮੈਨੂੰ ਆਪ ਜੀ ਨੇ ਇਹ ਸਿਖਾਇਆ ਹੈ ਕਿ ਜਿਹਨੂੰ ਗੁਰੂ ਦਾ ਬਚਨ ਮਿੱਠਾ ਲੱਗ ਗਿਆ, ਨਿਸਤਾਰਾ ਉਸ ਦਾ ਹੁੰਦਾ। ਸਤਿਗੁਰੂ ਮੈਨੂੰ ਆਪਣਾ ਤਾਂ ਦਿਸਦੀ ਨਹੀਂ ਕਿ ਮੈਂ ਬਣਾਉਣਾ, ਆਪ ਜੀ ਦੀ ਬਖਸ਼ਿਸ਼ ਹੈ, ਆਪ ਬਚਨ ਕਰ ਜਾਂਦੇ ਹੋ, ਬਣਾ ਦੇ, ਆਪ ਜੀ ਦੇ ਬਚਨਾਂ ਨਾਲ ਬਣ ਜਾਂਦਾ, ਮੇਰੇ ਚ ਕੋਈ ਤਾਕਤ ਨਹੀਂ ਕਿ ਮੈਂ ਥੜਾ ਬਣਾਵਾਂ, ਆਪ ਬਚਨ ਕਰ ਜਾਂਦੇ ਹੋ ਢਾ ਦੇ, ਤੇ ਆਪ ਜੀ ਦੇ ਬਚਨ ਦੀ ਤਾਕਤ ਨਾਲ ਉਹ ਟੱਟ ਜਾਂਦਾ। ਸਤਿਗੁਰੂ ਮੈਂ ਨਾ ਬਣਾਉਣ ਵਾਲਾ ਹਾਂ ਨਾ ਠਾਉਣ ਵਾਲਾ। ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਗਲਵੱਕੜੀ ਚ ਲੈ ਲਿਆ, ਪਿਆਰ ਕੀਤਾ ਜੇਠਿਆ ਸਭ ਠੀਕ ਹੈ। ਤੋ ਕਬੀਰ ਜੀ ਨੂੰ ਜਦੋਂ ਦਾਸੀ ਨੇ ਇਹ ਬਚਨ ਕਹੇ, ਕਹਿਣ ਲੱਗੇ ਕਬੀਰ ਜੀ ਮਹਾਰਾਜ ਜਿਸ ਨੂੰ ਉਹ ਜਗਾਉਂਦਾ ਹੈ ਉਹ ਜੀਵ ਰੂਪੀ ਇਸਤਰੀ ਜਾਗਦੀ ਹੈ, ਜਿਸ ਨੂੰ ਉਹ ਲਾ ਲੈਂਦਾ ਹੈ ਜਿੱਥੇ ਜਿੱਥੇ ਲਾਉਂਦਾ ਉਹ ਜੀਵ ਰੂਪੀ ਇਸਤਰੀ ਉੱਥੇ ਉੱਥੇ ਲੱਗ ਜਾਂਦੀ ਹੈ। ਤੋ ਕਬੀਰ ਜੀ ਮਹਾਰਾਜ ਉਹਦੇ ਉੱਤੇ ਸਵਾਲ ਕਰ ਰਹੇ ਹਨ, ਤੇਰੀ ਤਾਂ ਸੁਮਤ ਕਹਾਂ ਤੇ ਪਾਈ?
ਕਹਿੰਦੇ ਆ ਦਾਸੀ ਮੈਨੂੰ ਇੱਕ ਗੱਲ ਦੱਸ ਕਿ ਇਹ ਜਿਹੜੀ ਸ੍ਰੇਸ਼ਟ ਮਤ ਹੈ, ਚੰਗੀ ਮਤ ਹੈ ਕਿ ਤੂੰ ਏਡੀ ਉੱਚੀ ਗੱਲ ਕਹਿ ਦਿੱਤੀ ਕਿ ਜਿੱਥੇ ਜਿੱਥੇ ਉਹ ਜੀਵਾਂ ਨੂੰ ਲਾਉਂਦਾ ਉੱਥੇ ਉੱਥੇ ਲੱਗ ਜਾਂਦੇ, ਜਿਨ੍ਹਾਂ ਨੂੰ ਉਹ ਜਗਾਉਂਦਾ ਉਹ ਜਾਗ ਜਾਂਦੇ, ਜਿਨ੍ਹਾਂ ਨੂੰ ਉਹ ਸਵਾਲਦਾ ਉਹ ਸੌਂ ਜਾਂਦੇ। ਐਸੀ ਸੁਮਤ, ਐਸੀ ਸ੍ਰੇਸ਼ਟ ਮਤ ਹੈ ਤੇਰੀ, ਐ ਦਾਸੀ ਤੈਨੂੰ ਕਿੱਥੋਂ ਪ੍ਰਾਪਤ ਹੋਈ? ਅਗਲੀ ਪੰਕਤੀ ਚ ਕਹਿੰਦੇ,
ਜਾਂ ਤੇ ਭ੍ਰਮ ਕੀ ਲੀਕ ਮਿਟਾਈ।
ਜਿਸ ਮਤ ਨੂੰ ਪ੍ਰਾਪਤ ਕਰਕੇ ਤੈਂ ਭੁਲੇਖੇ ਦੇ ਕਲੰਕ ਦੀ ਲੀਕ ਹੀ ਮੇਟ ਦਿੱਤੀ, तेरे अंदर भुलेखा रहा ही नहीं, तैनू इन्ना ज्ञान ईश्वर ने दे दिता कि जिथे जिथे वह जीवा लाउंदा है उथे उथे जीव लगते, जिवें जिवें प्रेरदा है बाणी दे ऐसे वचन ने, उदम मत प्रभ अंतर जामी, ज्यों प्रेरे त्यों करना, ज्यों नटुआ तंत वजावे तंती, त्यों वाजै जंत जना। जिवें साज कला आप नहीं वजदा, उन्हों वजाउन वाला वजंत्री वजांदा, एवें ए जीव आप नहीं करदे, जिवें जिवें प्रेरदा है बाणी दे वचन ने, जित मार्ग तुम प्रेरो स्वामी, जित मार्ग हम जाते। जिथे जिथे तू प्रेरणा दे दिना मैं उथे उथे चलिया जाना। तो कबीर जी कहंदे ने ऐ दासी तू ए श्रेष्ठ मत्ती पाई कित्थों, जिस नाल तेरे अंदर भरम दी लीक मात्र भी नहीं रही, तेरे अंदरला भुलेखा ही मुक गया, ए सुमत तू प्राप्त कित्थों कीती। अगली पंक्ति च आप कह रहे हैं,
सो रस कबीर जानिया,
कहंदे ओ रस ऐ दासी ओ रस इस कबीर ने भी जानिया है, इन्हें भी ओ रस जानिया है, जानिया किवें? अगली पंक्ति च कहंदे
मेरो गुरु प्रसाद मन मानिया,
बस गुरु दी प्रसाद कृपा नाल मेरा मन मन गया उस ईश्वर तो, ते ओ रस जेड़ा सी ओ मेनू आ गया। कबीर जी कह रहे
जिस बाज न जिया जाए,
कहंदे जिस ईश्वर तो बिना जीवया ही नहीं जांदा, सतगुरु दे वचन ने सो जीवया जिस मन बसया सोए, असी किसे और नु जीवदा कह दे हां वगदे, नाड़ी चल रही है, दिल दी धड़कन है, असी कहने जी जीवदा है। सतगुरु की कहंदे ने सो जीवया जिस मन बसया सोए, नानक अवर न जीवै कोए, कहने होर कोई जीवदा नहीं सब मुरदा ने, ते जा जीवै जे जीवै पत लथी जाए, जे जीवदा है ते जदों गुरु दे दर ते आउंदा चपेड़ां पैंदियां इज्जत लै जांदी, दरगाह विच जाए उत्थे इज्जत नहीं, संसार दी इज्जत तुसी धन नाल पदार्थां नाल पद नाल खरीद सकदे। इत्थे लोग इज्जत करदे कोई तुहाडे कोले पद होवे, किन्ने ही औगुण होण तुहानू सलामा लोग करनगे, तुसी राष्ट्रपति हो, पार्लीमेंट दे मैंबर हो, कोई वजीर ही तुहाडे पास है ते लोग सलामा करदे। पर याद रखियो धन तुहाडे पास होवे लोग तुहानू सलामा करदे, उत्थे किसे ने सलाम नहीं करनी, किसे पद नू सलाम नहीं, किसे धन नू सलाम नहीं, उत्थे सलाम किस नू है, उत्थे सच्चे ही सज निबड़ा, चुन वख कढे जज मालिया, थाव न पायन कूड़े आर, मोह काले दोजक चालिया, तेरे नाए रते से जिन गए, हार गए से ठगण वाले आ, लिख नावे धर्म बहालिया। उथे सच नू सलामा हुंदी है, उथे सच नू रेरे दरगा कहे ना कहू, आओ बैठ आदर सब देव, उथे सच दा सत्कार हुंदा है। ए संसार भी झूठा है, ए संसार ते सत्कार भी झूठा है, सच दा कोई सत्कार नहीं। तो कबीर जी महाराज कहंदे ते ऐ तेरी जिस दे बिना जीविया ही नहीं जांदा, जह बाज ना जिया जाई। अगे कहंदे
जो मिला ता काल अगाए,
जदों ओ ईश्वर जीव नू मिल जांदा है ता इहदी जिहड़ी काल हुंदी, इहदी कमाई हुंदी, ओ अगाई तृप्त हो जांदी, पूरी हो जांदी, ए ओनू पा के रज जांदा है। कबीर जी कहंदे हन
साध जीवन भलो कहाही,
सारे लोग जीवन चंगा कहंदे ने, जीवदा है बड़ा चंगा भाई, बड़ी लंबी उम्र है अजे तक जीवदा बैठा है, कहंदे सद सदा ही जीवन नू लोग चंगा कहंदे, जीवन भलो कहाही, ਪਰ ਅਸਲ ਜੀਵਨ ਦੀ ਗੱਲ ਕਰਦੇ ਨੇ ਅੱਗੇ ਭਾਈ।
ਬੂਹੇ ਬਿਨਾ ਜੀਵਨ ਨਹੀਂ,
ਕਹਿੰਦੇ ਆ ਤੇਰੀ ਗੱਲ ਸੁਣ, ਪਰ ਮਰੇ ਤੋਂ ਬਿਨਾ ਜੀਵਨ ਨਹੀਂ ਮਿਲਦਾ। ਜੀਵਨ ਤਾਂ ਮਿਲਦਾ ਹੀ ਮੁਰਦਾ ਹੋ ਕੇ। ਭਾਈ ਸਾਹਿਬ ਜੀ ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵੜਾ। ਸਾਡਾ ਹਾਲ ਹੈ ਗੱਲੀ ਹਾਂ, ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ। ਗੱਲਾਂ ਨਾਲ ਅਸੀਂ ਸੁਹਾਗਣਾ, ਮਾਲਕ ਦੇ ਦੀਦਾਰ ਸਾਨੂੰ ਹੋਏ ਨਹੀਂ। ਤਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਮੂਹੇ ਬਿਨ ਜੀਵਨ ਨਾਹੀ। ਜਦੋਂ ਕੋਈ ਦਾਣਾ ਮਿੱਟਦਾ ਨਾ, ਫਿਰ ਉਹਦੇ ਚ ਜੀਵਨ ਚੱਲਦਾ, ਜੀਵਨ ਰਾਹ ਚੱਲਦੀ। ਤੇ ਜਦੋਂ ਉਹ ਦਾਣਾ ਤੁਹਾਡੇ ਅੰਦਰ ਆ ਕੇ ਵੀ ਮਿੱਟਦਾ ਹੈ, ਤਾਂ ਤੁਹਾਡੇ ਅੰਦਰ ਵੀ ਜੀਵਨ ਦੀ ਰਾਹ ਚੱਲਦੀ ਹੈ। ਮਿੱਟੀ ਹੈ, ਮਿੱਟੀ ਜਿਉਂ ਰਹੀ ਹੈ, ਦਾਣੇ ਵਿੱਚ ਵੀ ਮਿੱਟੀ ਹੈ, ਉਹੀ ਮਿੱਟੀ ਉਸ ਰੂਪ ਵਿੱਚ ਤੁਹਾਡੇ ਅੰਦਰ ਆ ਗਈ, ਮਿੱਟੀ ਮਿੱਟੀ ਨੂੰ ਖਾ ਗਈ। ਜਦੋਂ ਮਿੱਟੀ ਨੇ ਮਿੱਟੀ ਖਾਧੀ ਤਾਂ ਜੀਵਨ ਮਿਲ ਗਿਆ, ਦਾਣੇ ਮਿੱਟ ਗਏ, ਜੀਵਨ ਦੇ ਗਏ। ਤੁਹਾਡੇ ਕੋਲ ਜੀਵਨ ਹੈ, ਪੌਦੇ ਕੋਲ ਜੀਵਨ ਹੈ, ਟਾਹਣੀਆਂ ਕੋਲ ਜੀਵਨ ਹੈ, ਫਲ ਕੋਲ ਜੀਵਨ ਹੈ, ਸ਼ਾਖਾਂ ਕੋਲ ਜੀਵਨ ਹੈ। ਪਰ ਉਹ ਕਿਵੇਂ, ਜੇ ਇੱਕ ਦਾਣਾ ਮਿੱਟਿਆ ਤਾਂ ਮਿਲਿਆ। ਐ ਜੀਵ, ਜਦੋਂ ਤੇਰੀ ਹਉਮੈ ਮਿਟ ਜਾਏਗੀ, ਯਾਦ ਰੱਖੀ ਤੈਨੂੰ ਵੀ ਜੀਵਨ ਮਿਲ ਜਾਏਗਾ। ਉਸ ਜੀਵਨ ਤੋਂ ਬਾਅਦ ਕਦੇ ਮੌਤ ਨਹੀਂ ਹੋਏਗੀ, ਉਹ ਸਦਾ ਦਾ ਜੀਵਨ ਹੈ। ਉੱਥੇ ਮਰਨਾ ਹੈ ਹੀ ਨਹੀਂ, ਉੱਥੇ ਤਾਂ ਸਮਾਉਣਾ ਹੈ। ਇਹ ਤਾਂ ਸ਼ਬਦ ਅਸੀਂ ਚੁਣ ਲਏ, ਫਲਾਣਾ ਸਮਾ ਗਿਆ, ਸਮਾਉਣਾ ਤਾਂ ਬੜਾ ਕਠਿਨ ਹੈ। ਸਮਾਉਣਾ ਪਤਾ ਕਿਵੇਂ ਹੁੰਦਾ? ਬਾਣੀ ਦੇ ਬਚਨ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਦੋਂ ਜੋਤ ਸਮਾ ਗਈ, ਫਿਰ ਮਿਟ ਗਏ ਗਵਨ ਪਾਏ ਬਿਸਰਾ, ਨਾਨਕ ਪ੍ਰਭ ਕੈ ਸਦ ਕੁਰਬਾਨ। ਤੇ ਜਿੰਨੀ ਦੇਰ ਆਵਾਗਮਨ ਦਾ ਚੱਕਰ ਹੈ, ਉਨੀ ਦੇਰ ਸਮਾਇਆ ਤਾਂ ਨਹੀਂ। ਸਮਾਉਂਦਾ ਤਾਂ ਕਦੇ ਉਦੋਂ ਜਾ ਕੇ ਹੈ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪੁੱਛੋ ਕਿਵੇਂ ਲੀਨ ਹੁੰਦਾ, ਉਹ ਦੱਸਦੇ ਨੇ ਜਦੋਂ 17 ਲੱਛਣ ਇਸ ਤੇ ਘਟ ਜਾਣ, ਉਦੋਂ ਇਹ ਉਸ ਵਿੱਚ ਲੀਨ ਹੋ ਜਾਂਦਾ। ਉਹ 17 ਲੱਛਣ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਚ ਕਹੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਉਹ ਸਮਾਇਆ ਹੈ, ਉਹ ਪਵਨ ਹੈ ਮਾਹ ਪਵਨ ਸਮਾਇਆ, ਜੋਤੀ ਮਾਹ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕੌਣ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਇੱਕ ਕੌਤਕ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਕਿ ਭਾਈ ਮੂਹੇ ਬਿਨ ਜੀਵਨ ਨਹੀਂ, ਮਰੇ ਤੋਂ ਬਿਨਾ ਜੀਵਨ ਨਹੀਂ ਮਿਲਦਾ। ਅਖਾਲਸੇ ਨੂੰ ਜੀਵਨ ਕਿਉਂ ਮਿਲਿਆ? ਜੇ ਪੰਜਾਂ ਨੇ ਸੀਸ ਦਿੱਤੇ, ਆਪਾ ਮਿਟਾਇਆ, ਫਿਰ ਉਹ ਪੰਜ ਜੀਉਂਦੇ ਹੋਏ, ਤੇ ਫਿਰ ਆ ਸਾਰੀ ਕੌਮ ਇੱਕ ਦਰਖਤ ਦੀ ਤਰ੍ਹਾਂ ਹੋ ਗਈ। ਉਹ ਪੰਜ ਜਿਹੜੇ ਨੇ ਮੂਲ ਨੇ, ਉਹਨਾਂ ਪੰਜਾਂ ਦਾ ਮੂਲ ਸਤਿਗੁਰੂ ਹੈ, ਜਿਸ ਵਿੱਚ ਇੰਨੀ ਸ਼ਕਤੀ ਹੈ। ਸਤਿਗੁਰ ਮੇਰਾ ਸਰਵ ਪ੍ਰਿਤ ਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲੈ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ, ਸਭਨੀ ਥਾਂ ਉਹ ਇੰਨੀ ਸ਼ਕਤੀ ਰੱਖਦਾ ਉਹਨੇ ਮਾਰ ਕੇ ਜਿਉਂਦਾ ਕਰ ਦਿੱਤੇ, ਖਾਲਸਾ ਪੈਦਾ ਹੁੰਦਾ, ਮੌਤ ਵਿੱਚੋਂ ਜਨਮਿਆ। ਤੋ ਕਬੀਰ ਜੀ ਕਹਿੰਦੇ ਨੇ ਮੂਹੇ ਬਿਨ ਜੀਵਨ ਨਾਹੀ, ਅਗਲੀ ਪੰਕਤੀ ਚ ਕਹਿੰਦੇ ਨੇ
ਅਬ ਕਿਆ ਕਥਿਆ ਗਿਆਨ ਵਿਚਾਰਾ।
ਕਹਿੰਦੇ ਹੁਣ ਗਿਆਨ ਦੀ ਵਿਚਾਰ ਕੀ ਕਥਨ ਕਰੀਏ, ਕੀ ਕਹੀਏ, ਆ ਗਿਆਨ ਹੈ। ਅਗਲੀ ਪੰਕਤੀ ਦੱਸਦੇ ਨੇ
ਨਿਜ ਨਿਰਖਤ ਗਤ ਵਿਵਹਾਰਾ।
ਚਲੋ ਕਹਿੰਦੇ ਕੋਈ ਗਿਆਨਵਾਨ ਹੋ ਕੇ ਆਪਣੇ ਆਪੇ ਨੂੰ ਵੇਖ ਲੈਂਦਾ ਹੈ, ਜਿੰਨੇ ਉਸ ਦੇ ਵਿਵਹਾਰ ਨੇ ਸਭ ਖਤਮ ਹੋ ਜਾਂਦੇ ਨੇ, ਕੋਈ ਵਿਵਹਾਰ ਸੰਸਾਰਕ ਨਹੀਂ ਰਹਿੰਦਾ। ਅਗਲੀ ਪੰਕਤੀ ਚ ਕਹਿੰਦੇ ਨੇ ਭਾਈ
ਰਹਾਉ ਕਾਸ ਕੁੰਕਮ ਚੰਦਨ ਗਾਰਿਆ।
ਕੁੰਕਮ ਕਹਿੰਦੇ ਨੇ ਕੇਸਰ ਨੂੰ, ਜਿਸ ਨੇ ਕੇਸਰ ਨੂੰ ਤੇ ਚੰਦਨ ਨੂੰ ਬਣਾ ਕੇ ਗਾਰਿਆ, ਰਗੜਿਆ, ਰਗੜ ਕੇ ਫਿਰ ਕੀ ਕਰਿਆ, ਆਪਣੇ ਤਨ ਤੇ ਲਾ ਲਿਆ ਕਿ ਸੁਗੰਧੀ ਆਏ। ਤੇ ਕਬੀਰ ਜੀ ਕਹਿੰਦੇ ਨੇ ਅਗਲੀ ਪੰਕਤੀ ਚ ਆਈ
ਬਿਨ ਨੈਣੋ ਜਗਤ ਨਿਹਾਰਿਆ।
ਉਹ ਫਿਰ ਐਸਾ ਹੋ ਗਿਆ ਜਿਹੜਾ ਤਨ ਨੂੰ ਹੀ ਸ਼ਿੰਗਾਰਨ ਵਿਚ ਲੱਗਿਆ ਰਿਹਾ। ਕਬੀਰ ਜੀ ਕਹਿੰਦੇ ਉਹਨੂੰ ਐਸਾ ਜਾਣ ਕਿ ਸੰਸਾਰ ਨੂੰ ਵੇਖ ਤਾਂ ਰਿਹਾ ਹੈ, ਪਰ ਕਿਵੇਂ ਵੇਖ ਰਿਹਾ, ਜਿਵੇਂ ਕੋਈ ਅੰਧਾ ਵੇਖਦਾ ਹੈ, ਕਿਉਂਕਿ ਤਨ ਨੂੰ ਸ਼ਿੰਗਾਰਨ ਤੇ ਲੱਗਿਆ ਰਿਹਾ। ਨਾ ਤਨ ਰਹਿਣ ਵਾਲਾ ਨਾ ਸੰਸਾਰ ਰਹਿਣ ਵਾਲਾ, ਤਨ ਦੀ ਲਿਪਾ ਪੋਚੀ ਕਰਦਾ ਰਿਹਾ। ਤੇ ਕਬੀਰ ਜੀ ਕਹਿੰਦੇ ਨੇ ਬਿਨ ਨੈਣ ਜਗਤ ਨਿਹਾਰਿਆ, ਉਹਨੇ ਸੰਸਾਰ ਨੂੰ ਇਉਂ ਦੇਖਿਆ ਜਿਵੇਂ ਅੰਧੇ ਵੇਖਦੇ ਨੇ। ਉਹ ਵੀ ਕਹਿੰਦੇ ਨੇ ਸੰਸਾਰ ਚ ਰਹਿ ਰਹੇ, ਫਿਰ ਆਪ ਬਚਨ ਬਾਣੀ ਸਤਿਗੁਰੂ ਕਰਦੇ ਨੇ ਅੰਧੇ ਓਏ ਨਾ ਆਖੀਆ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇਈ ਨਾਨਕਾ ਜੇ ਖਸਮ ਕੁੱਥੇ ਜਾਹੇ। ਜਿਹੜੇ ਮਾਲਕ ਤੋਂ ਖੁੰਝ ਗਏ ਉਹ ਅੰਧੇ ਨੇ, ਜਿਨ੍ਹਾਂ ਕੋਲੇ ਅੱਖਾਂ ਨਹੀਂ ਉਹ ਅੰਧੇ ਨਹੀਂ ਹਨ। ਪਿਆਰਿਓ ਅਗਲੀਆਂ ਪੰਕਤੀਆਂ ਚ ਆਪ ਕਹਿ ਰਹੇ ਹਨ
ਉਤ ਪਿਤਾ ਇੱਕ ਜਾਇਆ।
ਪਿਤਾ ਨੇ ਜਦੋਂ ਜੀਵ ਰੂਪੀ ਪਿਤਾ ਨੇ ਈਸ਼ਵਰ ਦਾ ਜਪ ਕੇ ਨਾਮ ਤੇ ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ। ਉਤ ਪਿਤਾ ਇੱਕ ਜਾਇਆ, ਪੁੱਤਰ ਨੇ ਪਿਓ ਨੂੰ ਨਹੀਂ ਜਾਇਆ, ਉਤ ਪਿਤਾ ਇੱਕ ਜਾਇਆ। ਜਦੋਂ ਪਿਤਾ ਨੇ ਪੁੱਤਰ ਨੂੰ ਜਨਮ ਦਿੱਤਾ, ਗਿਆਨ ਰੂਪੀ ਪੁੱਤਰ ਨੂੰ ਜੀਵ ਰੂਪੀ ਪਿਤਾ ਨੇ, ਤੇ ਫਿਰ ਕੀ ਸਮਝ ਆਈ ਉਸ ਗੱਲ ਦੀ, ਅਗਲੀ ਪੰਕਤੀ ਚ ਕਹਿ ਰਹੇ ਹਨ
ਬਿਨ ਠਹਿਰ ਨਗਰ ਵਸਾਇਆ।
ਫਿਰ ਇਸ ਗੱਲ ਦਾ ਪਤਾ ਚੱਲ ਗਿਆ ਕਿ ਜਿਹੜਾ ਸੰਸਾਰ ਨਗਰ ਹੈ ਇਹ ਈਸ਼ਵਰ ਨੇ ਵਸਾਇਆ, ਪਰ ਸਥਿਤ ਨਹੀਂ ਹੈ, ਇਹਦੀ ਠਾਰ ਕੋਈ ਨਹੀਂ। ਇਹ ਜਿਹੜਾ ਨਗਰ ਹੈ ਇਹ ਟਿਕਣ ਵਾਲਾ ਨਹੀਂ, ਇਹ ਬਿਨਸਣ ਵਾਲਾ, ਖਤਮ ਹੋਣ ਵਾਲਾ। ਉਸ ਗਿਆਨ ਰੂਪੀ ਪੁੱਤਰ ਦੇ ਆਉਣ ਨਾਲ ਇਹ ਪਤਾ ਚੱਲ ਗਿਆ ਕਿ ਸੰਸਾਰ ਬਿਨਸਣਹਾਰ ਹੈ, ਇਹ ਜੱਗ ਧੂਏ ਕਾ ਪਹਾੜ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਬਚਨ ਕਹਿੰਦੇ ਨੇ ਕਿ ਸੰਸਾਰ ਜਾਣ ਵਾਲਾ ਹੈ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕਹੂ ਪਈ ਹੈ ਰੇ, ਸੂਦੇ ਸੂਦੇ ਨਤਰ ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੋ ਧੱਕਾ ਦਵਾਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਨੂੰ ਜਮ ਲੈ ਜਾਈ ਹੈ ਰੇ, ਮਾਨਸ ਬੱਪਰਾ ਮੂਸਾ ਕੀਨੋ ਮੀਟ ਬਲਈ ਹੈ ਖਾਈ ਹੈ ਰੇ। ਕਹਿੰਦੇ ਬੰਦਾ ਤਾਂ ਚੂਹੇ ਦੀ ਤਰ੍ਹਾਂ ਹੈ ਤੇ ਮੌਤ ਬਿੱਲੀ ਦੀ ਤਰ੍ਹਾਂ ਹੈ, ਜਿਹਨੇ ਇੱਕ ਦਿਨ ਇਸ ਜੀਵ ਰੂਪੀ ਚੂਹੇ ਨੂੰ ਖਾ ਜਾਣਾ, ਇਹਦਾ ਖਾਤਮਾ ਕਰਦੇ। ਕਬੀਰ ਜੀ ਕਹਿੰਦੇ ਗਿਆਨ ਆਉਣ ਨਾਲ ਇਸ ਗੱਲ ਦਾ ਪਤਾ ਲੱਗਿਆ ਕਿ ਨਗਰ ਵਸਦਾ ਤਾਂ ਹੈ ਪਰ ਇਸ ਦੀ ਸਥਿਤੀ ਕੋਈ ਨਹੀਂ, ਇਹ ਟਿਕਣ ਵਾਲਾ ਨਹੀਂ, ਇਹਦੀ ਥਾਰ ਕੋਈ ਨਹੀਂ ਹੈ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ
ਜਾ ਤੱਕ ਜਨਦਾਤਾ ਪਾਇਆ।
ਕਹਿੰਦੇ ਮੈਂ ਚਾਹੁਣ ਵਾਲਾ ਸੀ, ਮੈਂ ਜਨ ਨੇ ਜਾਚਕ ਨੇ ਇੱਛਾ ਕਰਨ ਵਾਲੇ, ਮੈਨੂੰ ਉਹ ਦਾਤਾ ਪ੍ਰਾਪਤ ਹੋ ਗਿਆ, ਮੈਨੂੰ ਉਹ ਦਾਤਾ ਮਿਲ ਗਿਆ। ਕਬੀਰ ਜੀ ਕਹਿੰਦੇ ਨੇ ਉਸ ਦਾਤੇ ਦੀ ਕਿਰਪਾ ਨਾਲ ਫਿਰ ਕੀ ਹੋਇਆ ਅੱਗੇ ਦੱਸ ਰਹੇ ਹਨ।
ਉਹ ਦੀਆ ਨ ਜਾਈ ਖਾਇਆ,
ਕਹਿੰਦੇ ਉਸਨੇ ਮੈਨੂੰ ਐਸਾ ਗਿਆਨ ਦਿੱਤਾ, ਐਸਾ ਗਿਆਨ ਪਦਾਰਥ ਮੈਨੂੰ ਮਿਲਿਆ ਕਿ ਇਹ ਮੇਰੇ ਕੋਲ ਹੁਣ ਖਾਧਾ ਨਹੀਂ ਜਾਂਦਾ। ਆਪ ਇਹ ਖਤਮ ਨਹੀਂ ਹੋਏਗਾ ਜਿਹੜਾ ਮੈਨੂੰ ਪਦਾਰਥ ਉਸਨੇ ਦਿੱਤਾ ਹੈ। ਕਬੀਰ ਜੀ ਕਹਿੰਦੇ ਸੋ ਦੀਆ ਨਾ ਜਾਈ ਖਾਇਆ, ਇਹ ਮੇਰੇ ਕੋਲੋਂ ਵੀ ਖਾਧਾ ਨਹੀਂ ਜਾਂਦਾ, ਮੇਰੇ ਪਰਿਵਾਰ ਕੋਲੋਂ ਵੀ ਖਾਧਾ ਨਹੀਂ ਜਾਂਦਾ। ਅਗਲੀ ਪੰਕਤੀ ਚ ਕਹਿੰਦੇ ਹਨ
ਛੋੜਿਆ ਜਾਏ ਨਾ ਮੂਕਾ,
ਇਹ ਐਸਾ ਪਦਾਰਥ ਹੈ ਜੇ ਮੈਂ ਇਹਨੂੰ ਛੱਡਦਾ ਤਾਂ ਛੱਡਿਆ ਨਹੀਂ ਜਾਂਦਾ, ਜੇ ਮੈਂ ਇਹਨੂੰ ਵੰਡਦਾ ਤਾਂ ਮੁੱਕਦਾ ਨਹੀਂ। ਗਿਆਨ ਨੂੰ ਜਿੰਨਾ ਵੰਡੋ ਕਿਤੇ ਮੁੱਕੇਗਾ ਬਲਕਿ ਵਧੇਗਾ। ਜਿੰਨਾ ਵੰਡਦੇ ਹੋ ਸਤਿਗੁਰੂ ਦੇ ਵਚਨ ਨੇ ਖਾਵ ਹੈ ਖਰਚ ਹੈ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਏ। ਕਬੀਰ ਜੀ ਕਹਿੰਦੇ ਨੇ ਇੰਨਾ ਭੰਡਾਰਾ ਉਸਨੇ ਦਿੱਤਾ ਹੈ ਕਿ ਮੈਂ ਜੇ ਖਾਨਾ ਹਾਂ ਸੋ ਦੀਆ ਨਾ ਜਾਈ ਖਾਇਆ, ਛੋੜਿਆ ਜਾਏ ਨਾ ਮੁੱਕਾ, ਨਾ ਛੱਡ ਸਕਦਾ ਨਾ ਇਹ ਮੁੱਕਦਾ ਹੈ ਵੰਡਿਆ। ਅਗਲੀ ਪੰਕਤੀ ਚ ਕੀ ਕਹਿ ਰਹੇ ਨੇ
ਔਰਨ ਪਹਿ ਜਾਣਾ ਚੁਕਾ,
ਬਸ ਹੁਣ ਮੇਰਾ ਦੂਸਰਿਆਂ ਦੇ ਕੋਲੋਂ ਜਾ ਕੇ ਮੰਗਣਾ ਖਤਮ ਹੋ ਗਿਆ, ਹੁਣ ਮੈਂ ਕਿਸੇ ਦੇ ਪਾਸੋਂ ਮੰਗਦਾ ਨਹੀਂ, ਮੇਰਾ ਮੰਗਣਾ ਉਹਨੇ ਚੂਕਾ ਖਤਮ ਕਰ ਦਿੱਤਾ ਕਿ ਤੂੰ ਦੂਸਰੇ ਦੇ ਪਾਸ ਹੁਣ ਨਹੀਂ ਜਾਏਗਾ, ਤੇਰਾ ਜਾਣਾ ਖਤਮ ਹੈ। ਕਬੀਰ ਜੀ ਕਹਿੰਦੇ ਮੈਨੂੰ ਉਸਨੇ ਐਸਾ ਸਮਝਾਇਆ
ਜੋ ਜੀਵਨ ਮਰਨਾ ਜਾਣੈ,
ਕਹਿੰਦੇ ਇਹ ਦੁਨੀਆਂ ਦੇ ਲੋਕੋ ਇੱਕ ਗੱਲ ਦਾ ਖਿਆਲ ਕਰਿਓ, ਜਿਹੜਾ ਵਿਅਕਤੀ ਜਿਉਂਦਿਆਂ ਮਰਨਾ ਜਾਣ ਲੈਂਦਾ ਹੈ ਤਾਂ ਜਿਉਂਦਾ, ਜਿਹਨੂੰ ਬਾਣੀ ਨੇ ਜਿਹਦੇ ਲਈ ਬਚਨ ਕਹਿਣ ਕਿ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਹ ਜਿਉਂਦਾ ਮਰ ਗਿਆ, ਜਿਉਂਦਾ ਮੁਕਤ ਹੋ ਗਿਆ। ਤਾਂ ਕਬੀਰ ਜੀ ਕਹਿੰਦੇ ਨੇ ਜਿਹੜਾ ਜਿਉਂਦਿਆਂ ਮਰਨਾ ਜਾਣ ਲੈਂਦਾ, ਜੋ ਜੀਵਤ ਜੋ ਜੀਵਨ ਮਰਨਾ ਜਾਣ, ਜਿਉਂਦਾ ਜੀਵਨ ਤੇ ਮੌਤ ਨੂੰ ਜੋ ਬਰਾਬਰ ਸਮਝਦਾ ਹੈ, ਜਿਸ ਦੀ ਦ੍ਰਿਸ਼ਟੀ ਵਿੱਚ ਮੌਤ ਤੇ ਜੀਵਨ ਵਿੱਚ ਕੋਈ ਅੰਤਰ ਨਹੀਂ, ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਕਿ ਮੌਤ ਤਾਂ ਹੈ ਹੀ ਨਹੀਂ, ਹੈ ਹੀ ਜੀਵਨ। ਯਾਦ ਰੱਖਿਓ ਗੋਰਖ ਦੇ ਪਾਸ ਕੋਈ ਵਿਅਕਤੀ ਆ ਗਿਆ, ਸੰਸਾਰ ਦਾ ਸਤਾਇਆ ਬੜਾ ਦੁਖੀ ਹੈ, ਕਹਿਣ ਲੱਗਾ ਜੀ ਮੈਂ ਆਤਮ ਹੱਤਿਆ ਕਰਨੀ ਚਾਹੁੰਦਾ। ਗੋਰਖ ਬੜਾ ਸਮਝਦਾਰ ਸੀ, ਕਹਿਣ ਲੱਗਾ ਛੇਤੀ ਕਰ ਲੈ। ਉਹ ਹੈਰਾਨ ਹੋਇਆ, ਕਹਿਣ ਲੱਗਾ ਤੁਸੀਂ ਮੈਨੂੰ ਕਹਿੰਦੇ ਆਤਮ ਹੱਤਿਆ ਕਰ ਲੈ, ਮੈਂ ਅੱਗੇ ਜਿਹਦੇ ਕੋਲ ਵੀ ਇਹ ਗੱਲ ਕਹੀ ਕਿ ਮੈਂ ਆਤਮ ਹੱਤਿਆ ਕਰਨੀ ਹੈ, ਹੁਣ ਮੈਨੂੰ ਰੋਕਿਆ ਕਿ ਨਾ ਕਰ, ਤੁਸੀਂ ਜੋਗੀ ਹੋ, ਮੈਂ ਤੁਹਾਡੇ ਅੱਗੇ ਆ ਕੇ ਗੱਲ ਕਹੀ ਕਿ ਮੈਂ ਆਤਮ ਹੱਤਿਆ ਕਰ ਲੈਣੀ, ਤੁਸੀਂ ਕਿਆ ਕਰ ਲੈ, ਕਿਉਂ ਕਿਹਾ? ਗੋਰਖ ਜੀ ਕਹਿਣ ਲੱਗੇ ਮੈਂ ਤੈਨੂੰ ਇਸ ਲਈ ਕਿਹਾ ਕਿ ਇਸ ਸਰੀਰ ਨੂੰ ਛੱਡ ਕੇ ਵੀ ਤੂੰ ਇਹ ਜਾਣ ਲਵੇਂਗਾ ਕਿ ਮੈਂ ਅਜੇ ਮਰਿਆ ਨਹੀਂ, ਇਸ ਲਈ ਤੈਨੂੰ ਮੈਂ ਕਿਹਾ ਕਿ ਛੇਤੀ ਕਰ। ਸਰੀਰ ਨੂੰ ਛੱਡਣ ਨਾਲ ਕੋਈ ਮਰਦਾ ਨਹੀਂ, ਸਰੀਰ ਨੂੰ ਛੱਡਦਾ ਹੈ ਅਨੇਕਾਂ ਜਨਮਾਂ ਵਿੱਚ ਭਟਕਣ ਲਈ ਚਲਿਆ ਜਾਂਦਾ ਹੈ। ਤੂੰ ਕਹਿੰਦੇ ਤੂੰ ਸਰੀਰ ਛੱਡ ਕੇ ਵੀ ਮਰੇਗਾ ਨਹੀਂ, ਜੇ ਆਤਮ ਹੱਤਿਆ ਕਰਨੀ ਤਾਂ ਜਲਦੀ ਕਰ। ਤਾਂ ਕਬੀਰ ਜੀ ਮਹਾਰਾਜ ਕਹਿ ਰਹੇ ਨੇ ਕਿ ਜੋ ਜੀਵਨ ਮਰਨਾ ਜਾਣੈ, ਜੋ ਜਿਉਂਦਿਆਂ ਮਰ ਗਿਆ, ਜਿਸ ਨੂੰ ਪਤਾ ਚੱਲ ਗਿਆ ਕੋਈ ਮੌਤ ਨਹੀਂ, ਜਿਉਂਦਿਆਂ ਹਉਮੈ ਤੋਂ ਮੁਕਤ ਹੋ ਗਿਆ, ਮੈਂ ਅੰਦਰੋਂ ਚਲੀ ਗਈ, ਗਿਆਨ ਹੋ ਗਿਆ। ਉਹਨੂੰ ਫਿਰ ਕਬੀਰ ਜੀ ਅੱਗੇ ਕਹਿੰਦੇ ਨੇ ਭਾਈ
ਸੋ ਪੰਜ ਸਾਲ ਸੁਖ ਮਨ,
ਉਹ ਫਿਰ ਪੰਚ ਸ੍ਰੇਸ਼ਟ ਹੋ ਜਾਂਦਾ, ਸਹਿਲ ਵੱਡੇ ਤੋਂ ਵੱਡੇ ਸੁਖ ਨਿਰੰਕਾਰ ਉਸਨੂੰ ਦਿੰਦਾ, ਉਹ ਉਹਨਾਂ ਸੁੱਖਾਂ ਨੂੰ ਮਾਨਣਾ ਕਰਦਾ ਹੈ।
ਕਬੀਰਾ ਸੋ ਧਨ ਪਾਇਆ,
ਕਬੀਰ ਜੀ ਕਹਿੰਦੇ ਨੇ ਮੈਂ ਕਬੀਰ ਨੇ ਉਹ ਧਨ ਪ੍ਰਾਪਤ ਕੀਤਾ ਹੈ ਰੱਬ ਤੋਂ ਭਾਈ,
ਹਰ ਭੇਟਤ ਆਪ ਮਿਟਾਇਆ,
ਹਰੀ ਮੈਨੂੰ ਭੇਟਤ ਮਿਲ ਪਿਆ, ਜਿਸ ਨੇ ਮੈਨੂੰ ਮਿਲ ਕੇ ਮੇਰਾ ਆਪਾ ਮਿਟਾ ਦਿੱਤਾ। ਅੱਗੇ ਸੋਚਦਾ ਸੀ ਮੈਂ ਹਾਂ, ਪਰ ਹੁਣ ਮੈਂ ਨਹੀਂ ਰਿਹਾ, ਤੂੰ ਤੂੰ ਕਰਤਾ ਤੂੰ ਹੁਆ, ਮੁਝਵੇਂ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ, ਜਦ ਦੇਖਾ ਤਤ ਤੂੰ। ਇੱਥੇ ਹੀ ਸਮਾਪਤੀ ਹੈ ਭਾਈ, ਗੁਰੂ ਸਾਹਿਬ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ, ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
ਕਬੀਰਾ ਸੋ ਧਨ ਪਾਇਆ, ਹਰ ਭੇਟਤ ਆਪ ਮਿਟਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।